بابا ہس پیا تے کہن لگا صاحب جی تساں کدے نہیں پڑھیا کہ سکھ بڑے نیک انسان ہوندے نے کھوٹے نہیں ہوندے۔ صاحب آکھن لگا ہاں سکھ چنگے لوگ نے، میں سکھاں نوں چنگا سمجھنا۔ اچھا پھر کی گل ہے کہ ایک سکھ آ کے مسلمان دے لئی میرے کو سفارش کروا لیا، ہن تو کی چاہنا؟ بابا کہن لگا بس رانجے نو معاف کر دیو۔ صاحب نے آکھیا اچھا میں تیرے پنڈ آواں گا، پر لوگ بڑے ماڑے نے پنڈ دے، اتے تے ہر ویلے فساد ہوندا رہندا ہے۔ بابا آکھن لگا نہیں صاحب جی، تسی پولیس دے آفیسر کولوں جاں ڈپٹی کمشنر کولوں پوچھو، جے انہاں نے تہانوں ساڈے پنڈ بارے کچھ دسیا بھی اوتھے کدے لڑائی نہیں ہوئی، جھگڑا نہیں ہویا، اتھوں تے شراب دی ہٹی بند کروا دیتی ہے، تھانا اوتھے کدے کھولن نہیں دتا، کدے کوئی مقدمہ لے کے کچہریاں وچ نہیں جاندا، ٹیکس اپنے آپ سمے سر آ جاندا ہے، تاں تسی میریاں گلاں نوں سچ سمجھ لینا، نہیں تاں صاحب جی جھوٹیاں گلاں تہاڈے کناں وچ پاؤن والی گل وی چنگی نہیں ہے۔ پادری صاحب کہن لگے اچھا میں پڑتال کرا رہا، چار دن تک آواں گا، تیرا نام کی ہے؟ میں تیتھوں بہت خوش ہاں۔ تے بابا کہن لگا اچھا پھر چار دن غریب رانجھا حوالات رہے گا۔ صاحب سوچی پی گیا، بابے نے آکھیا بابا جی چھوٹے جے کاغذ تے تھانے دار نو لکھ دیو کہ کسے دی ضمانت لے کے رانجھے نو چھڑ دے وے، پھر جدو تسی آپ آؤ گے ادو ویخ لیا جائے۔ صاحب نے آکھیا چنگی گل۔ یہ گل کہہ کے پادری صاحب اپنے گول کمرے میں چلے گئے تے بابا بھی مگرے چلا گیا۔ واہ واہ اندر جا کے بابے دا بھی تھکیواں لے گیا۔ ٹھنڈا ٹھار کمرہ، سونا نیلی کڑی دا سیتل رنگ، بویاں تے بڑے سونے پردے لائے ہوئے، ولائتی کرسیاں، سرگ دا چوٹا آ گیا، پر دوجے چھن ہی بابے دے بل فرکن لگ پئے تے بابا پڑھن لگ پیا، موتی تا مندر اسے رتنی تا ہو ہی جڑاؤ، کستور کنگو اگر چندن لیپ آوے چاہو، مت دیکھ پھولاں وسرے تیرا چت نہ آوے نا۔ سارا شبد پڑھ کے بابے نے واہگرو دا شکر کیتا کہ بابا تو تن ہے جس نے مینوں سنسار وچ اپنا نام سب داتاں تو وڈی دات پربھو دا نام بخشے جیدے نال میں اندروں سکھی، نہیں تاں سارا جگت تے کیویں دکھ وچ فسیا ہویا ہے۔ ایتھے انہاں دے دیش وچ دانیاں دی کمائی نال اے سارا کچھ بنیا ہے، پادری دی اپنی کمائی نہیں، ساڈی اپنی کمائی چنگی پاویں تھوڑی ہوئے۔ اینی دیر تک پادری صاحب نے چٹھی لکھ لئی سی، جدوں بابا جی اکھاں میٹ کے تانو واہگرو کہہ رہے سن، اس ویلے پادری صاحب بھی آ کے ویکھن لگ پئے۔ اینی دیر نو بابے دے منہ تو تن گرو نانک اچھی ساری نکل گیا تے اکھ کھل گئی۔ جدوں پادری صاحب نے آکھیا ویل کی گل ہے، بابے نے آکھیا بابا جی صاحب جی پرمیشر دا شکر ہے جس نے سانو پیدا کیتا تے روٹی دیتی، سکھ دیتا تے اپنا پیار بخشیا۔ یہ گل سن کے پادری صاحب نے آکھیا اچھا لو اے لو چٹھی، تھانے دار نو دے دینی، تہاڈا کام ہو جائے گا۔ بابے نے چٹھی لے لئی تے آکھیا صاحب جی تسی بڑے چنگے۔ یہ آکھ کے بابا باہر تر پیا تے گھوڑی کھول کے ਅੱਗੋਂ ਫੜ ਕੇ ਨਾਲ ਦੇ ਪਿੰਡ ਆਇਆ। ਘੋੜੇ ਨੂੰ ਕੁਝ ਖਵਾਇਓ ਸੀ ਤੇ ਆਪ ਵੀ ਪੈਸੇ ਦੇ ਛੋਲੇ ਲੈ ਕੇ ਚੱਬ ਲੈ, ਪਾਣੀ ਦੇ ਦੋ ਬੁੱਕ ਪੀਤੇ ਤੇ ਘੋੜੀ ਤੇ ਛਾਲ ਮਾਰ ਕੇ ਸਵਾਰ ਹੋ ਕੇ ਇਹ ਬਜ਼ੁਰਗ ਜਵਾਨ ਵਾਪਸ ਪਰਤ ਪਿਆ। ਥਾਣਾ ਰਾਹ ਵਿੱਚ ਸੀ, ਜਦੋਂ ਉੱਥੇ ਪਹੁੰਚੇ ਤਾਂ ਸਾਹਿਬ ਦੀ ਚਿੱਠੀ, ਪਾਦਰੀ ਸਾਹਿਬ ਦੀ ਚਿੱਠੀ ਥਾਣੇਦਾਰ ਨੂੰ ਦਿੱਤੀ। ਥਾਣੇਦਾਰ ਨੇ ਆਖਿਆ, ਬਾਬਾ ਤੂੰ ਬੜਾ ਮਰਦ ਹੈ, ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਤੁਹਾਡੇ ਪਿੰਡ ਵਿੱਚ ਕੋਈ ਲੜਾਈ ਝਗੜਾ ਕਿਉਂ ਨਹੀਂ ਹੁੰਦਾ। ਇਹ ਤੇਰੀ ਬਰਕਤ ਹੈ ਜਿਸ ਨੂੰ ਹਿੰਦੂ ਤੇ ਮੁਸਲਮਾਨ ਇੰਨੇ ਹੀ ਪਿਆਰੇ ਨੇ ਜਿੰਨੇ ਆਪਣੇ ਘਰ ਦੇ ਬੰਦੇ ਹੁੰਦੇ ਨੇ। ਸੱਚ ਕਹਿੰਦੇ ਨੇ ਕਿ ਜੰਗਲ ਵਿੱਚ ਇੱਕ ਸ਼ੇਰ ਤੇ ਪਿੰਡ ਵਿੱਚ ਇੱਕ ਮਰਦ ਹੀ ਰਾਜ ਕਰਦਾ ਹੈ। ਤੇਰਾ ਰਾਜ ਮਨੁੱਖਾਂ ਦੇ ਦਿਲਾਂ ਤੇ ਹੈ। ਤੇਰੇ ਵਰਗੇ ਪਿਆਰ ਵਾਲੇ ਬੰਦੇ ਜੇ ਹਰ ਪਿੰਡ ਵਿੱਚ ਹੋ ਜਾਣ ਤਾਂ ਸਾਡੀ ਲੋੜ ਨਾ ਰਵੇ। ਇਹ ਗੱਲ ਕਹਿ ਕੇ ਥਾਣੇਦਾਰ ਆਪਣੇ ਸਿਪਾਹੀਆਂ ਨੂੰ ਆਖਣ ਲੱਗਾ, ਜਾਓ ਬਈ ਰਾਂਝੇ ਨੂੰ ਲੈ ਆਓ। ਗੱਲ ਕੀ, ਰਾਂਝਾ ਲਿਆਂਦਾ ਗਿਆ। ਉਸਦੇ ਸਾਹਮਣੇ ਬਾਬੇ ਦੀ ਜ਼ਮਾਨਤ ਲਿਖੀ ਗਈ ਤੇ ਬਾਬੇ ਦੀ ਜ਼ਮਾਨਤ ਤੇ ਉਸਦੀ ਹੱਥਕੜੀ ਲਾ ਲਈ ਗਈ। ਰਾਂਝਾ ਫਿਰ ਖੁੱਲ੍ਹਾ ਹੋ ਕੇ ਅੱਥਰੂ ਭਰ ਕੇ ਬਾਬੇ ਦੇ ਚਰਨਾਂ ਤੇ ਢਹਿ ਪਿਆ ਤੇ ਆਖਣ ਲੱਗਾ, ਬਾਬਾ ਤੂੰ ਮੇਰਾ ਪਿਓ ਹੈ ਤੇ ਮੈਂ ਤੇਰਾ ਪੁੱਤ ਹੈ। ਤੂੰ ਤੇ ਬਿਨਾਂ ਪੈਸਿਆਂ ਤੇ ਸਾਨੂੰ ਮੁੱਲ ਖਰੀਦ ਲਿਆ। ਅੱਲਾ ਕਰੇ ਤੂੰ ਰਹਿੰਦੀ ਦੁਨੀਆਂ ਤੱਕ ਜੀਵੇ। ਪਰ ਬਾਬੇ ਨੇ ਰਾਂਝੇ ਨੂੰ ਗਲ ਨਾਲ ਲਾਇਆ ਤੇ ਆਖਿਆ, ਹੱਥ ਜਦੋਂ ਮੂੰਹ ਧੋਂਦੇ ਨੇ ਤਾਂ ਮੂੰਹ ਤੇ ਕੋਈ ਅਹਿਸਾਨ ਥੋੜਾ ਕਰਦੇ ਨੇ ਤੇ ਅੱਖਾਂ ਜਦੋਂ ਰਸਤਾ ਦੱਸਦੀਆਂ ਨੇ ਤਾਂ ਪੈਰਾਂ ਤੇ ਕੋਈ ਅਹਿਸਾਨ ਥੋੜਾ ਕਰਦੀਆਂ ਨੇ। ਇਹ ਆਖ ਕੇ ਬਾਬਾ ਰਾਂਝੇ ਨੂੰ ਨਾਲ ਲੈ ਕੇ ਤੁਰ ਪਿਆ। ਪਿੰਡ ਆ ਕੇ ਇੱਕ ਹੋਰ ਵਾਕਫਕਾਰ ਤੋਂ ਇੱਕ ਘੋੜੀ ਹੋਰ ਮੰਗਵਾਈ, ਕੁਝ ਆਪ ਖਾਧਾ ਪੀਤਾ ਰਾਂਝੇ ਨੂੰ ਖਵਾਇਆ ਤੇ ਦੋਵੇਂ ਜਣੇ ਪਲਾਕੀ ਮਾਰ ਕੇ ਆਪਣੇ ਪਿੰਡ ਨੂੰ ਤੁਰ ਪਏ। ਡੂੰਘੀ ਸ਼ਾਮ ਹੋ ਗਈ ਸੀ ਜਦੋਂ ਪਿੰਡ ਪਹੁੰਚੇ। ਅੱਗੇ ਸਾਰੇ ਪਿੰਡ ਦੇ ਬੰਦੇ ਡਿਉੜੀ ਵਿੱਚ ਬੈਠੇ ਸਨ ਤੇ ਸਾਰੇ ਬਾਬੇ ਦਾ ਰਾਹ ਤੱਕ ਰਹੇ ਸਨ। ਕਿਸੇ ਨੇ ਵੀ ਰੋਟੀ ਨਹੀਂ ਸੀ ਖਾਧੀ। ਉਸ ਪਿਆਰ ਦੀ ਝਰਨਾਹਟ ਜਿਹੜੀ ਇੱਕ ਨਾਮ ਵਾਲੇ ਨਾਮੀ ਪੁਰਖ ਦੇ ਦਮ ਨੇ ਪਿੰਡ ਵਿੱਚ ਭਰ ਰੱਖੀ ਸੀ, ਸਾਰੇ ਦਿਲਾਂ ਵਿੱਚ ਛਿੜੀ ਪਈ ਸੀ। ਹੁਣ ਪੰਜ ਦਸ ਪਿੰਡ ਦੇ ਗੱਭਰੂ ਇਹ ਤੁਰ ਪਏ ਸਨ ਕਿ ਥਾਣੇ ਚੱਲੀਏ ਤੇ ਪਤਾ ਕਰੀਏ ਬਈ ਬਾਬਾ ਜਿਹੜਾ ਮੁੜਿਆ ਨਹੀਂ ਕਿਤੇ ਮੁਸੀਬਤ ਵਿੱਚ ਹੀ ਨਾ ਫਸ ਗਿਆ ਹੋਵੇ। ਪਰ ਉਹਨਾਂ ਦੇ ਚੰਗੇ ਭਾਗਾਂ ਨੂੰ ਬਾਬਾ ਤੇ ਰਾਂਝਾ ਦੋਵੇਂ ਆਉਂਦੇ ਦਿਸ ਪਏ। ਜਿਵੇਂ ਹੀ ਦੋਵੇਂ ਜਣੇ ਡਿਉੜੀ ਚ ਵੜੇ ਸਾਰੇ ਬੜੇ ਖੁਸ਼ ਹੋਏ ਤੇ ਇੰਨੇ ਖੁਸ਼ ਬਈ ਜਿਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਵਾਹ ਬਾਬਾ ਨੌਧ ਸਿੰਘ, ਤੇਰੇ ਪਿਆਰ ਨੇ ਸਾਰਿਆਂ ਦੇ ਹਿਰਦੇ ਵਿੱਚ ਪਿਆਰ ਬਣਾ ਰੱਖਿਆ। ਤਿੰਨ ਚਾਰ ਦਿਨ ਲੰਘ ਗਏ। ਇੱਕ ਦਿਨ ਪਾਦਰੀ ਸਾਹਿਬ ਨਾਲ ਉਹ ਪ੍ਰਚਾਰਕ ਤੇ ਉਸਦੀ ਮੇਮ ਤੇ ਇੱਕ ਦੋ ਨੌਕਰ ਚਾਕਰ ਹੋਰ ਟਾਂਗਿਆਂ ਤੇ ਚੜੇ ਹੋਏ ਪਿੰਡ ਆ ਗਏ। ਬੋੜਾਂ ਦੀ ਛਾਵੇਂ ਉਹਨਾਂ ਨੇ ਡੇਰਾ ਪਾਲਿਆ ਤੇ ਬਾਬਾ ਨੌਦ ਸਿੰਘ ਨੂੰ ਬੁਲਾ ਭੇਜਿਆ। ਮਗਰ ਹੀ ਰਾਂਝਾ ਤੇ ਪਿੰਡ ਦੇ ਹੋਰ ਚੰਗੇ ਚੰਗੇ ਸੱਜਣ ਵੀ ਟੁਰ ਆਏ। ਪਾਦਰੀ ਸਾਹਿਬ ਅੱਜ ਬਾਬੇ ਨੂੰ ਬੜਾ ਖਿੜ ਕੇ ਮਿਲੇ, ਹੱਥ ਮਿਲਾਇਆ ਤੇ ਆਖਣ ਲੱਗੇ, ਬਾਬਾ ਤੂੰ ਬੜਾ ਚੰਗਾ ਸਿੱਖ ਹੈ, ਸਿੱਖ ਬਹੁਤ ਚੰਗੇ ਲੋਕ ਨੇ। ਮੈਂ ਡਿਪਟੀ ਕਮਿਸ਼ਨਰ ਤੋਂ ਪੁੱਛਿਆ ਸੀ, ਉਹ ਕਹਿਣ ਲੱਗਾ ਤੁਹਾਡਾ ਪਿੰਡ ਤੇ ਬੜਾ ਭਲੇ ਮਾਨਸਾਂ ਦਾ ਪਿੰਡ ਹੈ। ਤੁਸੀਂ ਬਹੁਤ ਚੰਗੇ ਲੋਕ ਹੋ, ਮੈਂ ਬਹੁਤ ਖੁਸ਼ ਹਾਂ, ਪਰ ਰਾਂਝਾ ਬੜਾ ਖਰਾਬ ਆਦਮੀ ਹੈ। ਇਹਨੇ ਗਾਲਾਂ ਕੱਢੀਆਂ, ਪ੍ਰਚਾਰਕ ਨੂੰ ਮਾਰਿਆ ਤੇ ਪ੍ਰਚਾਰਕ ਦੀ ਮੇਮ ਨੂੰ ਵੀ ਕੁੱਟਿਆ। ਇਹ ਤੇ ਬਹੁਤ ਬੁਰੀ ਗੱਲ ਹੋਈ ਨਹੀਂ। ਬਾਬਾ ਕਹਿਣ ਲੱਗਾ, ਸਾਹਿਬ ਜੀ ਤੁਸੀਂ ਬੜੇ ਚੰਗੇ ਹੋ, ਰਾਂਝੇ ਨੂੰ ਮੁਆਫ ਕਰ ਦਿਓ, ਨਹੀਂ ਤਾਂ ਫਿਰ ਹੁਣੇ ਆਪਾਂ ਚੰਗੀ ਤਰ੍ਹਾਂ ਪੜਤਾਲ ਕਰ ਲੈਂਦੇ। ਪਾਦਰੀ ਨੇ ਆਖਿਆ, ਬਹੁਤ ਚੰਗਾ, ਹੁਣ ਪੜਤਾਲ ਸ਼ੁਰੂ ਹੋਈ। ਪ੍ਰਚਾਰਕ ਇਸੇ ਇਲਾਕੇ ਦਾ ਹੀ ਰਹਿਣ ਵਾਲਾ ਸੀ, ਪਹਿਲੋਂ ਮੁਸਲਮਾਨ ਸੀ ਤੇ ਥੋੜੀ ਦੇਰ ਤੋਂ ਹੀ ਈਸਾਈ ਹੋਇਆ ਸੀ, ਤੇ ਉਸਦੀ ਵਹੁਟੀ ਮਿਸ ਭਾਗਣ ਹੁਣੇ ਹੀ ਉਹਦੇ ਨਾਲ ਵਿਆਹੀ ਸੀ। ਬਾਬੇ ਨੇ ਸਾਹਿਬ ਨੂੰ ਕੰਨ ਵਿੱਚ ਕਿਹਾ ਕਿ ਜੇ ਤੁਸੀਂ ਸੱਚ ਝੂਠ ਦਾ ਫੈਸਲਾ ਕਰਨਾ ਚਾਹੁੰਦੇ ਹੋ ਤਾਂ ਪ੍ਰਚਾਰਕ ਸਾਹਿਬ ਨੂੰ ਥੋੜ੍ਹੀ ਦੇਰ ਲਈ ਦੂਰ ਭੇਜ ਦਿਓ, ਫਿਰ ਬੁਲਾ ਲੈਣਾ। ਹੁਣ ਪਾਦਰੀ ਸਾਹਿਬ ਨੂੰ ਬਾਬੇ ਤੇ ਭਰੋਸਾ ਹੋ ਗਿਆ ਸੀ, ਉਹ ਮੰਨ ਗਿਆ ਤੇ ਆਪਣੇ ਪ੍ਰਚਾਰਕ ਨੂੰ ਜ਼ਰਾ ਦੂਰ ਘੱਲ ਦਿੱਤਾ। ਪਿੱਛੋਂ ਬਾਬੇ ਨੇ ਕਿਹਾ, ਸਾਹਿਬ ਜੀ ਤੁਸੀਂ ਹੁਣ ਮੇਮ ਨੂੰ ਆਖੋ ਬਈ ਇਹਨਾਂ ਮਨੁੱਖਾਂ ਵਿੱਚੋਂ ਰਾਂਝੇ ਨੂੰ ਪਛਾਣੇ ਜਿਸ ਨੇ ਇਸ ਨੂੰ ਮਾਰਿਆ ਸੀ। ਪਾਦਰੀ ਸਾਹਿਬ ਦੇ ਕਹਿਣ ਤੇ ਭਾਗਣ ਨੇ ਖਲੋਤੇ ਹੋਏ ਮਨੁੱਖਾਂ ਵਿੱਚੋਂ ਲੱਭਣ ਦਾ ਯਤਨ ਕਰਦਿਆਂ ਬਾਬੇ ਦੇ ਪੁੱਤਰ ਦੇ ਮੋਢੇ ਤੇ ਹੱਥ ਰੱਖ ਦਿੱਤਾ, ਬਈ ਇਹ ਰਾਂਝਾ ਜਿਹਨੇ ਮੈਨੂੰ ਮਾਰਿਆ ਸੀ। ਬਾਬੇ ਨੇ ਪੁੱਤਰ ਨੂੰ ਬਾਹੋਂ ਫੜ ਕੇ ਸਾਹਿਬ ਦੇ ਕੋਲ ਖੜਾ ਕਰ ਦਿੱਤਾ ਤੇ ਕਿਹਾ, ਇਹ ਵੱਖਰਾ ਖੜਾ ਰਹੇ, ਮਤਾਂ ਕਿਤੇ ਹੋਰਨਾਂ ਵਿੱਚ ਰਲ ਜਾਏ ਤੇ ਫਿਰ ਭੁਲੇਖਾ ਪੈਂਦਾ। ਫਿਰ ਬਾਬੇ ਨੇ ਕਿਹਾ, ਮੇਮ ਸਾਹਿਬ ਰਾਂਝੇ ਨੇ ਤੁਹਾਨੂੰ ਚਪੇੜਾਂ ਮਾਰੀਆਂ ਸੀ ਕਿ ਘਸੁੰਨ ਤੇ ਕਿੱਥੇ ਮਾਰੀਆਂ ਸਨ? ਭਾਗਣ ਆਖਣ ਲੱਗੀ, ਮੈਨੂੰ ਬਾਹੋਂ ਫੜ ਕੇ ਘਸੁੰਨਾਂ ਨਾਲ ਪਿੱਠ ਤੇ ਮਾਰਿਆ ਸੀ ਤੇ ਫਿਰ ਠੁੱਡਾ ਮਾਰ ਕੇ ਪਟਕਾ ਦਿੱਤਾ ਤੇ ਡਿੱਗ ਗਿਆ ਸੀ। ਬਾਬਾ ਕਹਿਣ ਲੱਗਾ, ਸਾਹਿਬ ਜੀ ਇਹ ਗੱਲ ਲਿਖ ਲਓ। ਫਿਰ ਭਾਗਣ ਵੱਲ ਵੇਖ ਕੇ ਆਖਣ ਲੱਗਾ, ਫਿਰ ਬੀਬਾ ਤੇਰਾ ਭਲਾ ਹੋਵੇ, ਦੱਸ ਜਿਸ ਵੇਲੇ ਰਾਂਝੇ ਨੇ ਤੈਨੂੰ ਮਾਰਿਆ ਉਸ ਵੇਲੇ ਕੀ ਵੇਲਾ ਸੀ? ਜਵਾਬ ਮਿਲਿਆ, ਅਜੇ ਦੁਪਹਿਰ ਨਹੀਂ ਸੀ ਹੋਈ, ਮੇਰੀ ਘੜੀ ਵਿੱਚ 11 ਵਜੇ ਸਨ। ਬਾਬੇ ਨੇ ਆਖਿਆ, ਸਾਹਿਬ ਜੀ ਫਿਰ ਲਿਖ ਲਓ। ਹੁਣ ਬਾਬਾ ਫਿਰ ਭਾਗਣ ਨੂੰ ਆਖਣ ਲੱਗਾ, ਰੱਬ ਤੇਰਾ ਭਲਾ ਕਰੇ, ਤੈਨੂੰ ਪਿੰਡ ਦੇ ਲੋਕਾਂ ਨੇ ਰਾਂਝੇ ਤੋਂ ਛੁਡਾਇਆ ਸੀ ਕਿ ਆਪੇ ਨੱਸ ਗਈ ਸੀ? ਭਾਗਣ ਆਖਣ ਲੱਗੀ, ਨਹੀਂ, ਰਾਂਝੇ ਨੇ ਮੈਨੂੰ ਆਪੇ ਛੱਡ ਦਿੱਤਾ ਸੀ, ਕਿਸੇ ਨੇ ਨਹੀਂ ਛੁਡਾਇਆ। ਬਾਬਾ ਕਹਿਣ ਲੱਗਾ, ਅੱਛਾ ਸਾਹਿਬ ਜੀ ਹੁਣ ਫਿਰ ਤੁਸੀਂ ਆਪਣੇ ਪ੍ਰਚਾਰਕ ਹੋਰਾਂ ਨੂੰ ਵੀ ਸੱਦ ਲਓ। ਜਦੋਂ ਪ੍ਰਚਾਰਕ ਸਾਹਿਬ ਆਏ ਤਾਂ ਬਾਬੇ ਨੇ ਪੁੱਛਿਆ, ਪ੍ਰਚਾਰਕ ਜੀ ਤੁਸੀਂ ਰਾਂਝੇ ਨੂੰ ਪਛਾਣਦੇ ਹੋ? ਤਾਂ ਜ਼ਰਾ ਉਸ ਨੂੰ ਪਛਾਣ ਲਓ, ਉਸਨੂੰ ਫੜ ਕੇ ਬਾਹਰ ਕੱਢ ਲਓ। ਪ੍ਰਚਾਰਕ ਨੇ ਅੱਗੇ ਹੋ ਕੇ ਰਾਂਝੇ ਦੇ ਮੋਢੇ ਤੇ ਹੱਥ ਰੱਖ ਦਿੱਤਾ। ਬਾਬੇ ਨੇ ਕਿਹਾ, ਚੰਗੀ ਤਰ੍ਹਾਂ ਵੇਖ ਲਓ, ਕਿਤੇ ਭੁਲੇਖਾ ਨਾ ਲੱਗਦਾ ਹੋ। ਪਰ ਪ੍ਰਚਾਰਕ ਸਾਹਿਬ ਆਖਣ ਲੱਗੇ, ਨਹੀਂ ਇਹ ਹੀ ਰਾਂਝਾ ਹੈ। ਹੁਣ ਸਾਹਿਬ ਜੀ ਦਾ ਭਾਵ ਪਾਦਰੀ ਸਾਹਿਬ ਦਾ ਰੰਗ ਬਦਲ ਗਿਆ। ਬਾਬੇ ਨੇ ਪ੍ਰਚਾਰਕ ਸਾਹਿਬ ਨੂੰ ਪੁੱਛਿਆ, ਮੇਮ ਸਾਹਿਬ ਨੂੰ ਰਾਂਝੇ ਨੇ ਕਦੋਂ, ਕਿੱਥੇ ਤੇ ਕਿਵੇਂ ਮਾਰਿਆ ਸੀ? ਪ੍ਰਚਾਰਕ ਸਾਹਿਬ ਕਹਿਣ ਲੱਗੇ, ਚੁਪੇੜਾਂ ਨਾਲ ਮਾਰ ਮਾਰ ਕੇ ਦੋਵੇਂ ਗੱਲਾਂ ਉਡਾ ਦਿੱਤੀਆਂ। ਬਾਬਾ ਕਹਿਣ ਲੱਗਾ, ਅੱਛਾ ਫਿਰ ਜੇ ਤੁਸੀਂ ਨਾ ਛੁਡਾਉਂਦੇ ਤੇ ਰਾਂਝਾ ਮਾਰੀ ਜਾਂਦਾ? ਕਿ ਆਪੇ ਔਰਤ ਸਮਝ ਕੇ ਤਰਸ ਕਰਕੇ ਛੱਡ ਦਿੰਦਾ? ਪ੍ਰਚਾਰਕ ਆਖਣ ਲੱਗਾ, ਜੇ ਮੈਂ ਨਾ ਛੁਡਾਉਂਦਾ ਤੇ ਉਹਨੇ ਤੇ ਮੇਮ ਨੂੰ ਮਾਰ ਹੀ ਸੁੱਟਣਾ ਸੀ।